ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ। ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ। ਨਾਨਕ ਤਿਸ ਬਲਿਹਾਰਨ ਜਲ ਥਲ ਮਹੀਅਲ ਸੋਈ
ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀ। ਪਹਿਲੀ ਅਸ਼ਟਪਦੀ ਚ ਚਹਾਂ ਸਤਿਗੁਰਾਂ ਦਾ ਮੰਗਲ ਤੇ ਨਾਮ ਦੇ ਸਿਮਰਨ ਦੀ ਆਗਿਆ ਤੇ ਸਿਮਰਨ ਦਾ ਫਲ ਅਤੇ ਸਿਮਰਨ ਦੀ ਮਹਿਮਾ ਸੱਤਾਂ ਪੌੜੀਆਂ ਚ ਚਾਰਨ ਕੀਤੀ ਹੈ। ਦੂਸਰੀ ਅਸ਼ਟਪਦੀ ਅੰਦਰ ਮਾਰਨ ਜਿੱਥੇ ਪੁਰਖ ਦਾ ਕੋਈ ਸਹਾਇਕ ਨਹੀਂ ਉੱਥੇ ਵਾਹਿਗੁਰੂ ਦੇ ਨਾਮ ਦੀ ਸਹਾਇਤਾ ਦੱਸੀ ਹੈ। ਤੀਜੀ ਅਸ਼ਟਪਦੀ ਚ ਪਰਮੇਸ਼ੁਰ ਦੇ ਨਾਮ ਦੇ ਤੁਲ ਕੋਈ ਚੀਜ਼ ਨਹੀਂ, ਜਾਪ ਤਾਪ ਗਿਆਨ ਸਭ ਧਿਆਨ। ਇੱਕ ਵਾਰੀ ਗੁਰਮੁਖ ਬਣ ਕੇ ਨਾਮ ਜਪਿਆ ਜਾਏ ਤੇ ਉਹਦੇ ਬਰਾਬਰ ਨਹੀਂ ਹੋ ਸਕਦਾ, ਕਿਉਂਕਿ ਗੁਰਮੁਖਾਂ ਦਾ ਨਾਮ ਅਤੁਲਨਾ ਤੁਲਾ ਸੀ ਭਾਈ ਗੁਰਦਾਸ ਸਾਹਿਬ ਲਿਖਿਆ ਹੈ। ਇਸੇ ਪ੍ਰਕਾਰ ਚੌਥੀ ਅਸ਼ਟਪਦੀ ਦੇ ਅੰਦਰ ਵਾਹਿਗੁਰੂ ਦੇ ਉਪਕਾਰ ਇਸ ਜੀਵ ਨੂੰ ਚੇਤੇ ਕਰਾਏ ਹੈ, ਬਖਸ਼ਾਉਣ ਵਾਸਤੇ ਅਰਦਾਸ ਕੀਤੀ ਹੈ। ਪੰਜਵੀਂ ਵਿੱਚ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਪਿੱਛੇ ਪਾ ਲੈਂਦਾ, ਦਸਵਾਂ ਹਿੱਸਾ ਵੀ ਮਹਾਰਾਜ ਨਿਵੇਤ ਨਹੀਂ ਦਿੰਦਾ। ਜੇ ਤੂੰ ਦਸਮ ਨਹੀਂ ਦਿੰਦਾ, ਜੇ ਮਹਾਰਾਜ ਸਾਹਿਬ ਸਾਰੀਆਂ ਚੀਜ਼ਾਂ ਤੇਰੇ ਕੋਲੋਂ ਖੋ ਲਵੇ ਫਿਰ ਤੂੰ ਕੀ ਕਰ ਸਕੇਗਾ। ਇਸ ਕਰਕੇ ਵਾਹਿਗੁਰੂ ਦੀ ਜੋ ਦਿੱਤੀ ਹੋਈ ਦਾਤ ਹੈ ਖੁਸ਼ੀ ਦੇ ਨਾਲ ਉਹਦੇ ਅੱਗੇ ਰੱਖਣਾ ਕਰ, ਮਹਾਰਾਜ ਦੀ ਆਗਿਆ ਨੂੰ ਮੱਥੇ ਤੇ ਮਨ ਤਾਂ ਨਿਹਾਲ ਹੋਵੇਗਾ। ਛੇਵੀਂ ਅਸ਼ਟਪਦੀ ਚ ਵਾਹਿਗੁਰੂ ਦੀ ਕਿਰਪਾ ਨਾਲ ਤੈਨੂੰ ਸਭ ਕੁਝ ਪ੍ਰਾਪਤ ਹੋਇਆ, ਉਸ ਪਰਮੇਸ਼ਰ ਦਾ ਕਿਰਤ ਘੜਨਾ ਬਣ, ਉਹਨੂੰ ਕਦੇ ਯਾਦ ਵੀ ਕਰਿਆ ਕਰ। ਸੱਤਵੀਂ ਅਸ਼ਟਪਦੀ ਚ ਮਹਾਰਾਜ ਸੰਤਾਂ ਦੇ ਲੱਖਣ ਕਹੇ ਹੈ। ਅੱਠਵੀਂ ਚ ਬ੍ਰਹਮ ਗਿਆਨ ਦੇ ਲੱਛਣ ਕਹੇ ਹੈ। ਨੌਵੀਂ ਵਿੱਚ ਅਪਰਸ ਦੇ, ਪੰਡਤ ਦੇ, ਵੈਸ਼ਨੋ ਦੇ, ਭਗਵਤੀ ਦੇ, ਦਾਸ ਦੇ, ਜੀਵਨ ਮੁਕਤ ਦੇ ਇਹ ਲੱਖਣ ਕਹੇ ਹਨ। ਇਸੇ ਪ੍ਰਕਾਰ ਦਸਵੀਂ ਅੰਦਰ ਅਨੰਤ ਪ੍ਰਕਾਰ ਦੀ ਸ੍ਰਿਸ਼ਟੀ ਮਹਾਰਾਜ ਨੇ ਕਥਨ ਕੀਤੀ ਹੈ। ਉਹ ਸ੍ਰਿਸ਼ਟੀ ਅੰਦਰ ਮਹਾਰਾਜ ਦੇ ਜਿਨ੍ਹਾਂ ਦੇ ਅੰਦਰ ਪਰਮੇਸ਼ੁਰ ਦੇ ਸੇਵਕ ਬਣੇ, ਜਿਹੜੇ ਉਹਨਾਂ ਦੇ ਹਿਰਦੇ ਚ ਪ੍ਰਕਾਸ਼ ਹੁੰਦਾ ਹੈ, ਆਪਣੇ ਜਨਾਂ ਨੂੰ ਸਾਸ ਸਾਸ ਮਹਾਰਾਜ ਚੇਤੇ ਕਰਦੇ, ਉਹ ਪਰਮੇਸ਼ੁਰ ਦੇ ਅਤਿਅੰਤ ਪਿਆਰੇ ਹਨਗੇ, ਪਿਆਰ ਚ ਲੀਨ ਹੋਏ ਹੈ। ਹੁਣ ਗਿਆਰਵੀਂ ਅਸ਼ਟਪਦੀ ਚ ਵਾਹਿਗੁਰੂ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਕਥਨ ਕਰਦੇ ਹਨ।
ਸਲੋਕ ਕਰਨ ਕਾਰਨ ਪ੍ਰਭ ਏਕ ਹੈ,
ਸਾਰਿਆਂ ਕਾਰਜਾਂ ਦੇ ਕਰਨ ਵਾਲਾ ਕਾਰਨ ਮੰਨੇ ਹੈ, ਕਿਸੇ ਨੂੰ ਪਰਮਾਣੂ ਕਾਰਨ ਮੰਨੇ ਹੈ ਸ੍ਰਿਸ਼ਟੀ ਦਾ, ਕਿਸੇ ਨੂੰ ਤੱਤ ਕਾਰਨ ਮੰਨੇ ਹੈ ਸੂਖਮ, ਕਿਸੇ ਨੂੰ ਸਥੂਲ, ਕਿਸੇ ਨੂੰ 25 ਪ੍ਰਕਿਰਤੀਆਂ, ਕਿਸੇ ਨੂੰ ਸਤਰੂਪਾਂ ਤੋਂ ਸ਼ੰਭੂ ਮਨ ਕਾਰਨ ਮੰਨਿਆ ਹੈ, ਕਿਸੇ ਨੂੰ ਕਾਲ ਮੰਨਿਆ ਹੈ, ਕਿਉਂ ਇਸ ਪ੍ਰਕਾਰ ਹੈ, ਕਈਆਂ ਨੂੰ ਪ੍ਰਕਿਰਤੀ ਕਾਰਨ ਮੰਨੀ ਹੈ। ਇਹਨਾਂ ਸਾਰਿਆਂ ਕਾਰਨਾਂ ਦੇ ਕਰਨ ਵਾਲਾ ਇੱਕ ਪਰਮੇਸ਼ੁਰੀ ਹੈ, ਹੋਰ ਕੋਈ ਨਹੀਂ। ਜੇ ਕੋਈ ਕਹਿਣ ਹੈ ਮਨੁੱਖ, ਜਿਵੇਂ ਚਾਰ ਵਾਕੇ ਕਹਿੰਦੇ ਮਨੁੱਖ ਤੇ ਹੋਤ ਹੈ ਔਰ ਨਾ ਕਰਤਾ ਕੋਈ, ਇਸ ਪ੍ਰਕਾਰ ਘਾਸ ਘਾਸ ਤੇ ਹੋਤ ਹੈ, ਘਾਹ ਤੋਂ ਜਿਵੇਂ ਘਾਹ ਪੈਦਾ ਹੁੰਦਾ ਇਸ ਪ੍ਰਕਾਰ ਹੀ ਹੈ। ਤਾਂ ਮਹਾਰਾਜ ਕਹਿੰਦੇ ਇਸਤਰੀ ਪੁਰਖ ਹੋ ਕੇ ਕਿਆ ਹੋਏ ਕਰਮ ਕਮਾਹੀ, ਕੀ ਉਹ ਕਾਰਨ ਕਰ ਸਕਦੇ ਹੈ। ਚਿੱਤਰ ਬੀਜ ਨੇ ਲੱਖ ਰਾਣੀ ਵਿਆਹੀ ਸੀ ਫੇਰ ਵੀ ਸੰਤਾਨ ਨਾ ਹੋਈ, ਸੋ ਇਹ ਤਾਂ ਮਹਾਰਾਜ ਸਾਹਿਬ ਦੇ ਵੱਸ ਹੈ। ਸਾਰੇ ਕਾਰਨ ਜਿੰਨੇ ਹੈ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਪ੍ਰਭੂ ਸਮਰੱਥ ਕੋਈ ਹੈ,
ਦੂਸਰ ਨਾਹੀ ਕੋਈ,
ਦੂਸਰਾ ਕੋਈ ਉਸ ਪਰਮੇਸ਼ੁਰ ਤੋਂ ਬਗੈਰ ਨਹੀਂ ਹੈ ਸੰਸਾਰ ਦੇ ਅੰਦਰ।
ਨਾਨਕ ਤਿਸ ਬਲਿਹਾਰਨ,
ਗੁਰੂ ਸਾਹਿਬ ਜੀ ਕਹਿੰਦੇ ਉਸ ਵਾਹਿਗੁਰੂ ਤੋਂ ਬਲਿਹਾਰ ਕੁਰਬਾਨ, ਥੋੜਾ ਜਿਹਾ ਰੱਖ ਕੇ ਨਾ ਪੁੱਤ ਥਾਣੇਦਾਰ ਆ ਜਰਾ।
ਨਾਨਕ ਤਿਸ ਬਲਿਹਾਰਨ,
ਉਸ ਪਰਮੇਸ਼ੁਰ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ।
ਜਲ ਥਲ ਮਹੀ ਅਲ
ਸੋਈ, ਤਰੀ ਚ ਵੀ, ਪ੍ਰਿਥਵੀ ਚ ਵੀ, ਆਕਾਸ਼ ਵਿਚ ਵੀ, ਸੋ ਆਪ ਪਰਮੇਸ਼ੁਰ ਹੈ। ਜਲ ਪ੍ਰੇਮੀਆਂ ਦੀ ਨਿਆਈ ਜਿਹੜੇ ਦਰਵੀ ਭੂਤ ਹੈ, ਥਲਾਂ ਦੀ ਨਿਆਈ ਜਿਹੜੇ ਇਸ਼ਟ ਗ੍ਰਹਿਣ ਵਾਲੇ ਹਨ, ਪ੍ਰਿਥਵੀ ਦੀ ਨਿਆਈ ਜਿਹੜੇ ਨਿਰਮਲ ਬੁੱਧ ਵਾਲੇ ਹਨ, ਆਕਾਸ਼ ਦੀ ਨਿਆਈ ਜਿਹੜੇ ਖੋਹ ਤੋਂ ਰਹਿ ਤਨ, ਉਹਨਾਂ ਸਾਰਿਆਂ ਚ ਹੀ ਪਰਮੇਸ਼ੁਰ ਵਿਆਪਕ ਹੈ।
ਅਸ਼ਟਪਦੀ ਕਰਨ ਕਰਾਵਨ ਕਰਨ ਜੋਗ,
ਤਿੰਨਾਂ ਗੁਣਾਂ ਨੂੰ ਜਿਵੇਂ ਘੁਮਿਆਰ ਦੇ ਡੰਡਾ ਅਤੇ ਚੱਕ ਆਦਿਕ ਇਹ ਕਰਨ ਹੁੰਦੇ ਹੈ, ਤੇ ਕਾਰਨ ਉਪਾਦਾਨ ਕਾਰਨ ਮਿੱਟੀ ਹੁੰਦੀ ਘੜੇ ਦਾ, ਨਿਮਿਤ ਕਾਰਨ ਘੁਮਿਆਰ ਹੁੰਦਾ ਹੈ, ਕਿਵੇਂ ਕਰਨ ਸ਼ਸਤਰ ਆਦਿਕ ਤਿੰਨ ਗੁਣ ਜਿਹੜੇ ਸੂਖਮ ਤੱਤ ਆਦਿਕ ਪ੍ਰਕਿਰਤੀ ਆਦਿਕ ਜਿਹੜੇ ਮੰਨੇ ਹੈ ਇਹ ਕਰਨ ਹਨਗੇ, ਉਹਨਾਂ ਨੂੰ ਕਰਾਉਣ ਵਾਲਾ ਜੋ ਬ੍ਰਹਮ ਆਦਿਕ ਕਰਨ ਵਾਲੇ ਉਹਨਾਂ ਨੂੰ ਕਰਾਉਣ ਵਾਲਾ ਆਪ ਪਰਮੇਸ਼ੁਰ ਹੈ, ਉਹ ਕਰਨ ਦੇ ਲਾਇਕ ਹੈ, ਸਾਰਿਆਂ ਕਾਰਜਾਂ ਨੂੰ ਵੀ ਕਰਨ ਦੇ ਯੋਗ ਹੈ ਤੇ ਸਾਰਿਆਂ ਕਾਰਜਾਂ ਨੂੰ ਕਰਕੇ ਉਹਨਾਂ ਤੋਂ ਕਰਾਉਣ ਵਾਲਾ ਵੀ, ਸਾਰਿਆਂ ਦੀ ਪਾਲਣਾ ਕਰਨ ਦੇ ਯੋਗ, ਸਭ ਨੂੰ ਬ੍ਰਹਮ ਆਦਿਕਾਂ ਨੂੰ ਵੀ ਆਪ ਉਤਪੰਨ ਕਰਨ ਵਾਲਾ ਹੈ, ਵਿਸ਼ਨੂੰ ਆਦਿਕਾਂ ਨੂੰ ਵੀ ਪੈਦਾ ਕਰਨ ਵਾਲਾ ਹੈ, ਸ਼ਿਵ ਆਦਿਕਾਂ ਨੂੰ ਪੈਦਾ ਕਰਨ ਵਾਲਾ ਹੈ। ਇਹ ਜਿਹੜੇ ਕਰਨ ਮੰਨੇ ਹੋਏ ਆ ਸੰਸਾਰ ਦੇ ਅੰਦਰ ਤਿੰਨ ਗੁਣ, ਉਹਨਾਂ ਨੂੰ ਉਹਨਾਂ ਤੋਂ ਕਰਾਉਣ ਵਾਲਾ ਪ੍ਰੇਰ ਕੇ ਆਪਣੀ ਚੇਤਨ ਸੱਚਾ ਆ ਕੇ ਤੇ ਉਹਨਾਂ ਨੂੰ ਕਰਨ ਦੇ ਯੋਗ ਲਾਇਕ ਯੋਗ ਵੀ ਆਪ ਹੈ। ਕਰਨ ਵਾਲਾ ਬ੍ਰਹਮਾ ਵਿਸ਼ਨ ਆਦਿਕਾਂ ਨੂੰ ਤੇ ਕਰਾਉਣ ਵਾਲਾ ਉਹਨਾਂ ਤੋਂ ਪ੍ਰੇਰ ਕੇ ਤੇ ਉਹਨਾਂ ਦੀ ਵੀ ਪਾਲਣਾ ਕਰਨ ਯੋਗ, ਬ੍ਰਹਮਾ ਵਿਸ਼ਨ ਸ੍ਰੀ ਤੇ ਅਗਨ ਤਿਨਕੋ ਮੋਹ ਪਿਆ ਮਨ ਮਦਕਾ 84 ਲੱਖ ਜੋਨੋ ਪਾਈ ਵੇਖ ਦੀ ਆ ਸਭ ਕੋ ਤਦਕਾ। ਕਰਨ ਕਰਨ ਜਿੰਨੇ ਕਰਨ ਉਹਨਾਂ ਨੂੰ ਵੀ ਕਰਨ ਦੇ ਯੋਗ ਲਾਇਕ ਹੈ ਮੰਨੇ ਹੋਏ ਤਿੰਨ ਗੁਣ ਆਦਿਕ, ਤੇ ਉਹਨਾਂ ਤੋਂ ਅੱਗੇ ਪ੍ਰੇਰ ਕਰਕੇ ਸੂਖਮ ਤੱਤਾਂ ਤੋਂ ਸਥੂਲ ਤੱਤ ਪੈਦਾ ਕਰਨੇ, ਸਥੂਲ ਤੱਤਾਂ ਦਾ ਸਥੂਲ ਸ੍ਰਿਸ਼ਟੀ ਪੈਦਾ ਕਰਨੀ, ਕਿਉਂ ਕਰਾਉਣ ਦੇ ਯੋਗ ਵੀ ਲਾਇਕ ਆਪ ਹੈ। ਜਿੰਨੇ ਕਰਨ ਹਿਰਨ ਗਰਭ ਆਦਿਕ ਮੰਨੇ ਹੈ ਸੁਪਨ ਅਵਸਥਾ ਦੇ, ਅਤੇ ਸੂਤਰ ਆਤਮਾ ਅਭਿਆਕਿਰਤ ਆਦਿਕ ਮੰਨੇ ਹੈ ਸੁਖੋਪਤ ਅਵਸਥਾ ਦੇ, ਤੈਜਸ ਪਰਾਗ ਵਿਸ ਆਦਿਕ ਜੀਵ ਜਿਹੜੇ ਮੰਨੇ ਉਹ ਸਾਰੇ ਕਰਨ ਮੰਨੇ ਹੋਏ ਸੂਖਮ, ਉਹਨਾਂ ਤੋਂ ਕਰਾਉਣ ਵਾਲਾ ਉਹਨਾਂ ਦੇ ਕਰਨ ਦੇ ਯੋਗ ਲਾਇਕ ਆਪ ਹੀ ਹੈ ਪਰਮੇਸ਼ਵਰ ਸਭ ਕੁਝ।
ਜੋ ਤਿਸ ਭਾਵੈ ਸੋਈ ਹੋ,
ਜੋ ਤਿਸ ਪਰਮੇਸ਼ਵਰ ਨੂੰ ਪਿੱਛੇ ਪਾਉਂਦਾ ਸੀ ਉਹ ਹੁੰਦਾ ਸੀ, ਜੋ ਤਿਸ ਨੂੰ ਪਾਉਂਦਾ ਹੁਣ ਹੁੰਦਾ ਹੈ, ਅੱਗੇ ਜੋ ਉਸ ਪਰਮੇਸ਼ਰ ਨੂੰ ਭਾਵੇਗਾ ਸੋਈ ਹੋਗ ਹੋਵੇਗਾ।
ਖਿਨ ਮਹਿ ਥਾਪ ਉਥਾਪਨ ਹਾਰਾ,
ਖਿਨ ਦੇ ਵਿੱਚ ਖਿਨ ਘੱਟ ਸ਼ਬਦ ਕਿਹਾ, ਦੋ ਖਿਨ ਗੁਜ਼ਰ ਜਾਂਦੇ ਹੈ ਵਿਆਕਰਨੀਆਂ ਦੇ ਮਤ ਅਨੁਸਾਰ ਅਤੇ ਨਿਆਇਕਾਂ ਦੇ ਮਤ ਅਨੁਸਾਰ। ਪਿੱਪਲ ਦੇ ਪਤਰੇ ਥਾਣੀ ਸੂਈ ਲੈ ਕੇ ਘੋਦ ਗਏ, ਉਹਨੇ ਚਿਰ ਚਾਰ ਖਿਨ ਗੁਜ਼ਰ ਜਾਂਦੇ ਹੈ। ਇਹਨੇ ਛਿਨ ਦੇ ਵਿੱਚ ਉਹ ਜਗਤ ਨੂੰ ਪਹਿਲਾਂ ਥਾਪ ਕਰ ਦਿੰਦਾ, ਪੈਦਾ ਕਰਕੇ ਸਥਾਪਨ ਕਰ ਦਿੰਦਾ ਪਾਲਣਾ ਪੋਸਣਾ ਕਰਕੇ, ਤੇ ਪੈਦਾ ਹੋਏ ਜਿਹੜੇ ਇਸਤਤ ਹੋਏ ਹੈ ਥਾਪੇ ਹੋਏ ਹੈ ਉਹਨੂੰ ਉਥਾਪਣ ਵਾਲਾ ਪੱਟਣ ਵਾਲਾ ਲੈ ਕਰਨ ਵਾਲਾ ਵੀ ਆਪ ਹੀ ਹੈ।
ਅੰਤ
ਹਰਨ ਭਰਨ ਜਾ ਕੇ ਨੇਤਰ ਹੋਰ ਐਸਾ ਸਮਰੱਥ ਹੈ,
ਅੰਤ ਨਹੀਂ ਕਿਸ ਪਾਰਾ ਵਾਰਾ,
ਅੰਤ ਔਰਾਰ ਪਾਰ ਦਾ ਇਹ ਲੋਕ ਕਰਕੇ ਪਰਲੋਕ ਕਰਕੇ ਸਮੁੰਦਰ ਦਾ ਜਿਵੇਂ ਔਰਾਰ ਪਾਰ, ਜੇ ਪਹਿਲੇ ਪਾਰ ਖੜੇ ਤਾਂ ਉਰਲੇ ਪਾਸੇ ਨੂੰ ਪਾਰਲਾ ਕਹਿਣਗੇ, ਉਰਲੇ ਪਾਸੇ ਖੜੇ ਤਾਂ ਪਹਿਲੇ ਨੂੰ ਪਾਰਲਾ ਕਹਿਣਗੇ। ਇਉਂ ਲੋਕ ਪ੍ਰਲੋਕ ਕਰਕੇ ਅੰਤ ਪਾਰਾਵਾਰ ਉਸਦਾ ਪਾਇਆ ਨਹੀਂ ਜਾਂਦਾ ਕਿਸੇ ਪ੍ਰਕਾਰ ਵੀ।
ਹੁਕਮੇ ਧਾਰ ਅਧਾਰ ਰਹਾਵੈ,
ਹੁਕਮ ਵਿੱਚ ਹੀ ਸਾਰੇ ਤੱਤਾਂ ਨੂੰ ਧਾਰਿਆ ਹੋਇਆ ਹੈ। ਅਧਾਰ ਆਕਾਸ਼ ਆਦਿਕ ਜਿਹੜੇ ਹੈ ਪੰਜਾਂ ਤੱਤਾਂ ਦੇ ਅੰਦਰ ਹੈ, ਇਹ ਅਧਾਰ ਉਹਨਾਂ ਬਿਨ ਥਰਮਾ ਬਗਨ ਰਹਾਇਆ, ਇਹਨਾਂ ਆਕਾਸ਼ ਆਦਿਕਾਂ ਨੂੰ ਵੀ ਆਪ ਹੀ ਰੱਖਦਾ ਹੈ ਤੇ ਆਪ ਸਾਰਿਆਂ ਦਾ ਆਧਾਰ ਹੈ। ਹੁਕਮ ਵਿੱਚ ਆਪਦੇ ਧਾਰਨ ਕੀਤੇ ਹੋਏ ਹੈ, ਹੁਕਮੇ ਬ੍ਰਹਮਾ ਵਿਸ਼ਨੂੰ ਮਹੇਸ਼ਾ, ਹੁਕਮੋਂ ਪਾਏ ਸਾਰੇ ਵੇਸ਼ ਜਿੰਨੇ ਪੈਦਾ ਕੀਤੇ ਹੁਕਮ ਵਿੱਚ ਹੀ ਪੈਦਾ ਕੀਤੇ ਹੈ। ਹੁਕਮ ਦੇ ਦੁਆਰਾ ਆਪਣੇ ਸ੍ਰਿਸ਼ਟੀ ਨੂੰ ਧਾਰਿਆ ਹੈ, ਆਪ ਆਧਾਰ ਹੈ, ਆਪ ਕਿਸੇ ਦੇ ਆਸਰੇ ਨਹੀਂ, ਆਪ ਨਿਰਾਧਾਰ ਰਹਿੰਦਾ ਹੈ ਸਾਰਿਆਂ ਨੂੰ ਹੁਕਮ ਦੇ ਵਿੱਚ ਧਾਰ ਆਸਰੇ, ਆਕਾਸ਼ ਆਦਿਕ ਸੂਖਮ ਤੱਤਾਂ ਨੂੰ ਵੀ ਸਾਰਿਆਂ ਰੱਖਿਆ ਹੈ।
ਹੁਕਮੇ ਉਪਜੈ ਹੁਕਮ ਸਮਾਵੈ,
ਹੁਕਮ ਵਿੱਚ ਤੱਤ ਪੈਦਾ ਹੁੰਦੇ ਹੈ ਮਹਾਰਾਜ ਦੇ ਚ, ਹੁਕਮ ਦੁਆਰਾ ਹੀ ਜਦੋਂ ਪਰਲੋ ਕਰੀ ਚਾਹੁੰਦਾ ਉਦੋਂ ਸਾਰੇ ਸੁਣਾ ਜਾਂਦੇ ਲੈ ਹੋ ਜਾਂਦੇ ਹੈ। ਹੁਕਮ ਦੁਆਰਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਸਾਰੀ ਰਚਨਾ ਜਿੰਨੀ ਪੈਦਾ ਹੁੰਦੀ ਹੈ, ਜਦੋਂ ਹੁਕਮ ਹੁੰਦਾ ਹੈ ਉਸ ਵੇਲੇ ਦੇਵਤੇ ਵੀ ਪਰਲੋ ਹੋਣ ਵੇਲੇ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਵੀ ਆਪਣੀ ਉਮਰ ਭੋਜ ਕੇ ਸਮਾ ਜਾਂਦੇ ਹਨਗੇ। ਸੋ ਹੁਕਮ ਦੇ ਵਿੱਚ ਹੀ ਸਾਰਾ ਸੂਖਮ ਸ੍ਰਿਸ਼ਟੀ ਪੈਦਾ ਹੋਈ ਹੈ, ਹੁਕਮ ਵਿੱਚ ਹੀ ਸੂਖਮ ਸ੍ਰਿਸ਼ਟੀ ਪੈਦਾ ਹੋਈ ਹੈ, ਸਾਰੀ ਹੁਕਮ ਵਿੱਚ ਹੀ ਅੰਤ ਨੂੰ ਸਮਾ ਜਾਂਦੀ ਲੀਨ ਹੋ ਜਾਂਦੀ ਹੈ। ਜਿਨ੍ਹਾਂ ਨੂੰ ਹੁਕਮ ਦੁਆਰਾ ਮਹਾਰਾਜ ਦਾ ਅੰਦਰੋਂ ਬੋਧ ਪੈਦਾ ਹੁੰਦਾ ਹੈ ਉਹਦਾ ਹੁਕਮ ਕਰਕੇ ਮਹਾਰਾਜ ਕਰਕੇ ਅਗਿਆਨ ਸਮਾ ਜਾਂਦਾ ਹੈ।
ਹੁਕਮੇ ਊਚ ਨੀਚ ਵਿਵਹਾਰ,
ਸਾਹਿਬ ਦੇ ਹੁਕਮ ਵਿੱਚ ਜਿਹੇ ਜੇ ਕਰਮ ਕੀਤੇ ਉਹਨਾਂ ਦੇ ਅਨੁਸਾਰ ਹੁਕਮ ਹੈ। ਸਾਰੇ ਹਨਗੇ ਕਾਂ ਕਾਲੇ ਹੀ ਹਨ, ਅਨੇਕਾਂ ਰੰਗ ਜਿਹੜੇ ਹੈ ਪ੍ਰਕਾਰ ਨਾਨਾ ਤਰ੍ਹਾਂ ਦੇ, ਇਹ ਵੀ ਹੁਕਮ ਵਿੱਚ ਹੀ ਹਨ ਸਾਰੀ ਸ੍ਰਿਸ਼ਟੀ ਦੇ ਅਨੇਕਾਂ ਰੰਗ। ਸਤੋ ਗੁਣੀ ਉਜਲ ਹਨ, ਰਜੋ ਗੁਣੀ ਲਾਲ ਹਨ, ਅਤੇ ਤਮੋ ਗੁਣੀ ਕਾਲੇ ਚਿੱਤ ਹਨ। ਇਹ ਵੀ ਹੁਕਮ ਦੇ ਵਿੱਚ ਅਨੇਕਾਂ ਰੰਗਾਂ ਢੰਗਾਂ ਦੇ ਜਿਹੜੇ ਪ੍ਰਕਾਰ ਤਰੀਕੇ ਹੈ, ਕੋਈ ਰਾਜ ਸੀ, ਕੋਈ ਤਾਨ ਸੀ, ਕੋਈ ਤਾਨ ਸੀ, ਕੋਈ ਸ਼ਾਂਤ ਕੀ, अनेक प्रकार के जो हुक्म दे विची रंग ढंग तरीके जो वर्तन दे प्रकार नाना तरह के सब आग्ञा विची हन स्वतंत्र नहीं कोई है।
कर कर देखै अपनी वड्याई
करके सारिआं नू पैदा करके सारिआं नू पालना फिर सारिआं नू वेख रिहा है आपकी जिवें ओहदी वड्याई इच्छा है स्वतंत्र हमारा सब प्रो हो के वेखदा है। जे को वड्डा कहावदा ना थोड़ा जिहा जे को एक करे चंगियाई मन च तो बहुत भाव है जे कोई एक अद्धा चंगा काम कर ले बड़ा हंकार पैर रहिंदा मन के मैं ये काम कीता है ਉਹ ਧਨ ਹੈ ਫਿਰ ਵੀ ਸਭ ਕੁਝ ਕਰ ਕਰਾ ਕੇ ਆਪ ਅਲੋਪ ਰਹਿੰਦਾ ਹੈ ਇਹ ਆਪਣੀ ਸਵੈ ਮਹਿਮਾ ਦੇ ਅੰਦਰ ਵਡਿਆਈ ਦੇ ਅੰਦਰ ਆਪਣੀ ਇੱਛਾ ਅਨੁਸਾਰ ਵਰਦਾ ਪਰੋਖ ਹੋ ਕੇ ਪਾਲਣਾ ਕਰਦਾ ਜਿਣਾਉਂਦਾ ਨੀ
ਨਾਨਕ ਸਭ ਮਹਿ ਰਹਿਆ ਸਮਾਈ
ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਪਰਮੇਸ਼ਰ ਸਾਰਿਆਂ ਦੀ ਭਾਈ ਵਿਆਪਕ ਹੋ ਰਿਹਾ ਹੈ
ਪ੍ਰਭ ਭਾਵ ਹੈ ਮਾਨੁਖ ਗਤ ਪਾਵ
ਇਸੇ ਸੁਤੰਤਰ ਦੱਸਦੇ ਹੈ ਪਰਮੇਸ਼ਰ ਨੂੰ ਅਤੇ ਅਸੀਂ ਪਤੰਤਰ ਹਾਂ ਜੇ ਵਾਹਿਗੁਰੂ ਨੂੰ ਭਾਵੇ ਤਾਂ ਇਹ ਮਨੁੱਖ ਜਿਹੜਾ ਮਾਨ ਦਾ ਖਾਧਾ ਹੋਇਆ ਮਨੂ ਤੋਂ ਬਸ ਚੱਲਣੇ ਕਰਕੇ ਮਾਨਸੇ ਨੂੰ ਕਹਿੰਦੇ ਹਨ ਅਤੇ ਆਦਮ ਤੋਂ ਚੱਲਣੇ ਕਰਕੇ ਆਦਮੀ ਨਾਂ ਮੁਸਲਮਾਨਾਂ ਚ ਨਾਂ ਪਏ ਹਨ ਸੋ ਪਰਮੇਸ਼ਰ ਨੂੰ ਜੇ ਭਾਵੇ ਤਾਂ ਮਾਨ ਦਾ ਖਾਧਾ ਖਾਇ ਕੀਤਾ ਹੈ ਜਿਹੜਾ ਮਨੁੱਖ ਇਹ ਵੀ ਮੁਕਤੀ ਪਾ ਸਕਦਾ ਹੈ ਹੋਮੇ ਛੱਡੇ ਸਤਸੰਗਤ ਦੀ ਕਿਰਪਾ ਹੋਵੇ
ਪ੍ਰਭ ਭਾਵੈ ਤਾਂ ਪਾਥਰ ਤਰਾਵੈ
ਭਾ ਜਾਵੇ ਤਾਂ ਪੱਥਰਾਂ ਨੂੰ ਵੀ ਮਾਰੇ ਤਾਰ ਦਿੰਦੇ ਹੈ ਰਵਾਲ ਸਰਦੇ ਜਿਵੇਂ ਪੱਥਰ ਤਰੇ ਫਿਰਦੇ ਹਨ ਇਸੇ ਪ੍ਰਕਾਰ ਪ੍ਰਭੂ ਅਕਾਲ ਪੁਰਖ ਨੂੰ ਭਾਵੇ ਰਾਮ ਚੰਦਰ ਜਿਵੇਂ ਪੱਥਰ ਪੁਲ ਬੰਨਣ ਵੇਲੇ ਲੰਕਾ ਦੇ ਟਾਪੂ ਨੂੰ ਜਾਣ ਲੱਗਿਆ ਤਾਰ ਤੇ ਸੀ ਰਾਮ ਨਾਮ ਲਿਖ ਕਰਕੇ ਇਸੇ ਪ੍ਰਕਾਰ ਪ੍ਰਭੂ ਨੂੰ ਭਾਵੇ ਤਾਂ ਪੱਥਰ ਵਰਗੇ ਜਿਹੜੇ ਪਾਪੀ ਜੀਵ ਹੈ ਉਹਨਾਂ ਨੂੰ ਵੀ ਤਰਾ ਦਿੰਦਾ ਹੈ ਭਾਰੇ
ਪ੍ਰਭ ਭਾਵ ਪ੍ਰਭ ਭਾਵ ਹੈ ਬਿਨ ਸਾਸ ਤੇ ਰਾਖੈ
ਸਮਰੱਥ ਅਕਾਲ ਪੁਰਖ ਨੂੰ ਭਾਵੇ ਜਿਹੜੇ ਪ੍ਰਾਣੀ ਬਿਨਾਂ ਸਾਹਾਂ ਤੋਂ ਹੋ ਗਏ ਮੁਰਦੇ ਹੋ ਗਏ ਹੈ ਉਹਨਾਂ ਨੂੰ ਵੀ ਸੱਚੇ ਪਾਤਸ਼ਾਹ ਰੱਖਣਾ ਚਾਹੇ ਤਾਂ ਰੱਖ ਸਕਦਾ ਉਹ ਸਰਬ ਕਲਾ ਸਮਰੱਥ ਹੈ ਜਿਵੇਂ ਸਰਾਕ ਰਾਜਾ ਸੀ ਇੱਕ ਸਾਧ ਸੰਗਤ ਜੀ ਜਦੋਂ ਕੈਰਵਾਂ ਪਾਂਡਵਾਂ ਦਾ ਜੰਗ ਹੋਣ ਲੱਗਾ ਉਸ ਵੇਲੇ ਕੁਰੂਕਸ਼ੇਤਰ ਤੇ ਆ ਗਿਆ ਇਸ ਨੂੰ ਕ੍ਰਿਸ਼ਨ ਜੀ ਨੂੰ ਪੁੱਛਿਆ 10 ਵਜੇ ਤੂੰ ਕਿਹਦੇ ਵੱਲ ਹੋਵੇਗਾ ਕਹਿੰਦੇ ਆ ਜਿਹੜਾ ਜਿੱਤਣ ਲੱਗੇਗਾ ਉਹਨੂੰ ਮੈਂ ਹਰਾ ਕੇ ਮੈਂ ਆਪ ਮੁਲਕ ਦਾ ਰਾਜ ਕਰਾਂਗਾ ਕ੍ਰਿਸ਼ਨ ਜੀ ਨੂੰ ਉਸ ਵੇਲੇ ਇਹਨੂੰ ਕਿਹਾ ਬਈ ਸੂਰਮੇ ਜਿਹੜੇ ਹੁੰਦੇ ਹੈ ਉਹ ਦਾਨੀ ਵੀ ਹੁੰਦੇ ਕਹਿੰਦੇ ਹਾਂ ਮੈਂ ਵੀ ਦਾਨ ਦੇ ਸਕਦਾ ਸਿਰ ਤੱਕ ਕਹਿੰਦੇ ਚੰਗਾ ਸਿਰ ਦੇ ਦੇ ਕਹਿੰਦੇ ਸਿਰ ਦੇ ਤਾਂ ਮੈਂ ਜੰਗ ਵੇਖਣਾ ਕਹਿੰਦੇ ਸਿਰ ਤੇਰਾ ਜੰਗ ਦੇਖੀ ਜਾਵੇਗਾ ਇਹ ਉਸ ਸਿਰਾ ਉਹਦਾ ਦੇਤਾ ਸਿਰੇ ਦਾ ਕੱਟ ਕੇ ਉੱਚੇ ਥਾਂ ਟੰਗ ਦਿੱਤਾ ਤੇ ਉਸ ਵੇਲੇ ਬਿਨਾਂ ਸਾਹਾਂ ਤੋਂ ਇਹ ਜੰਗ ਵੇਖ ਕੇ ਕਿਹਾ ਜੰਗ ਵੇਖ ਕੇ ਪ੍ਰਸੰਨ ਹੋ ਕੇ ਇਸ ਨੂੰ ਜੈ ਜੈਕਾਰ ਬੋਲੀ ਸੀ ਇਸ ਪ੍ਰਕਾਰ ਜੇ ਵਾਹਿਗੁਰੂ ਨੂੰ ਭਾਵੇ ਜਿਵੇਂ ਕ੍ਰਿਸ਼ਨ ਜੀ ਨੇ ਸਰਾਂਕ ਰਾਜੇ ਨੂੰ ਸਾਹਾਂ ਤੋਂ ਬਿਨਾਂ ਰੱਖ ਕੇ ਦਿਖਾ ਦਿੱਤਾ ਸੀ ਇਸੇ ਪ੍ਰਕਾਰ ਜੇ ਵਾਹਿਗੁਰੂ ਜਿਨ੍ਹਾਂ ਦੇ ਸਾਹ ਮਿਟ ਚੁੱਕੇ ਆ ਸਰੀਰ ਵਿੱਚੋਂ ਜੇ ਭਾਵੇ ਉਹਨਾਂ ਨੂੰ ਸੱਚੇ ਪਾਤਸ਼ਾਹ ਨੂੰ ਬਿਨਾਂ ਸਾਹਾਂ ਤੋਂ ਫਿਰ ਸੁਰਜੀਤ ਕਰ ਸਕਦਾ ਜਿਉਂਦੇ ਕਰ ਸਕਦਾ ਸਾਹ ਪਾ ਕੇ
ਪ੍ਰਭ ਭਾਵੈ ਤਾਂ ਹਰ ਗੁਣ ਭਖ
ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਭਾਵੇ ਜੋ ਵਾਹਿਗੁਰੂ ਨੂੰ ਭਾ ਜਾਵੇ ਤਾਂ ਬਿਨਾਂ ਸਾਹਾਂ ਤੋਂ ਮਹਾਰਾਜ ਦੇ ਨਾਮ ਰੂਪੀ ਗਿਆਨ ਤੋਂ ਬਿਨਾਂ ਜਿਹੜੇ ਹੈ ਉਹਨਾਂ ਨੂੰ ਸੱਚੇ ਪਾਤਸ਼ਾਹ ਨਾਮ ਦੇ ਸਾਹ ਪਾ ਕੇ ਫਿਰ ਰੱਖ ਸਕਦੇ ਹਨ
ਪ੍ਰਭ ਭਾਵੈ ਤਾਂ ਹਰ ਗੁਣ ਭਖ
ਪ੍ਰਭ ਨੂੰ ਭਾ ਜੇ ਤਾਂ ਹਰੀ ਦੇ ਗੁਣਾਂ ਦਾ ਭਾਖਣ ਕਰਨ ਵਾਲਾ ਹੋ ਜੇ ਉਚਾਰਨ ਵਾਲਾ ਹੋ ਜੇ ਜੇ ਵਾਹਿਗੁਰੂ ਨੂੰ ਭਾ ਜਾਵੇ ਇਹਦੀ ਕਰਨੀ ਤਾਂ ਹੀ ਹਰੀ ਦੇ ਗੁਣਾਂ ਨੂੰ ਉਚਾਰਨ ਕਰ ਸਕਦਾ ਹੈ
ਪ੍ਰਭ ਭਾਵੈ ਤਾਂ ਪਤ ਤੋਂ ਉਧਾਰ
ਨੂੰ ਭਾ ਜਾਵੇ ਤਾਂ ਪਾਪੀਆਂ ਦਾ ਵੀ ਉਧਾਰ ਕਰ ਦਿੰਦਾ ਪਤ ਗਿਰੇ ਹੋਏ ਜਿਹੜੇ ਲੋਕ ਆਪਣੇ ਕਰਮ ਧਰਮ ਤੋਂ
ਆਪ ਕਰੈ ਆਪਣ ਵਿਚਾਰ
ਵਾਹਿਗੁਰੂ ਜਗਤ ਨੂੰ ਪੈਦਾ ਕਰਨ ਵਾਲਾ ਹੈ ਆਪ ਹੀ ਉਹਨਾਂ ਦੇ ਕਰਤੱਵਾਂ ਦੀ ਨਿਰਣਾ ਕਰਨ ਵਾਲਾ ਵਿਚਾਰ ਕਰਨ ਵਾਲਾ ਹੈ
ਦੋਹਾਂ ਸਿਰਿਆ ਕਾ ਆਪ ਸੁਆਮੀ
ਪਾਪੀਆਂ ਪੁੰਨਿਆ ਪੁੰਨਿਆ ਦਾ ਲੋਕ ਪ੍ਰਲੋਕ ਦਾ ਹਿੰਦੂ ਮੁਸਲਮਾਨਾਂ ਦਾ ਆਸਤਕ ਨਾਸਤਕਾਂ ਦਾ ਗਿਆਨਵਾਨਾਂ ਤੇ ਅਗਿਆਨੀਆਂ ਦਾ ਆਪ ਹੀ ਮਾਲਕ ਹੈ
ਖੇਲੈ ਬਿਗਸੈ ਅੰਤਰ ਜਾਮੀ
ਸਾਰਿਆਂ ਦੇ ਅੰਦਰ ਸੱਚੇ ਪਾਤਸ਼ਾਹ ਜੀ ਇੱਕ ਖੇਲ ਕਰੀ ਹੋਈ ਹੈ ਜਗਤ ਦੇ ਪੈਦਾ ਕਰਨ ਦੀ ਤਮਾਸ਼ਾ ਤੇ ਫੇਰ ਜੀਵ ਜਿਹੜੇ ਮੇਰ ਕਰਦੇ ਕਿ ਅਸੀਂ ਇਹ ਕੀਤਾ ਮਹਾਰਾਜ ਬਿਖਲੇ ਕੇ ਦੇਖੋ ਇਹ ਹੰਕਾਰ ਕਰਦੇ ਐਵੇਂ ਹੋਇਆ ਹੀ ਖੇਲੈ ਬਿਗਸੈ
ਅੰਤਰ ਜਾਮੀ
ਆਪਦੇ ਭਗਤਾਂ ਦੇ ਨਾਲ ਪ੍ਰੇਮ ਦੀ ਖੇਲ ਖੇਲਦਾ ਕਹਿੰਦਾ ਜੇ ਤਾਂ ਪ੍ਰੇਮ ਖੇਲਣ ਕਾ ਚਾਹੋ ਸਿਰ ਤਲੀ ਗਲੀ ਮੇਰੀ ਆਓ ਸਿਰ ਦੀਜੈ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਐ ਜਿਹੜੇ ਸਿਰ ਉਪਦੇ ਆ ਉਹਨਾਂ ਦੇ ਨਾਲ ਖੇਲਦਾ ਹੈ ਪ੍ਰੇਮ ਦੀ ਖੇਲ, ਤੇ ਫਿਰ ਵਿਰਸਾ ਆਨੰਦ ਹੁੰਦਾ ਆਪਣੇ ਸਰੂਪ ਨੂੰ ਜਾਣ ਕਰਕੇ ਕਿ ਤੱਤ ਬੇਟਿਆਂ ਨੂੰ ਵੀ ਪ੍ਰਾਪਤ ਹੋ ਗਿਆ ਮੇਰਾ ਸਰੂਪ। ਫਿਰ ਅੰਦਰ ਦਾ ਜਾਮੀ ਆ ਘੱਟ ਦੇ ਅੰਦਰ ਦੀ ਜਾਣਨ ਵਾਲਾ ਪ੍ਰੇਰਕ ਹੈ।
ਜੋ ਭਾਵੈ ਸੋ ਕਾਰ ਕਰਾਵੈ,
ਸੁਤੰਤਰ ਅੰਤਰ ਜਾਮੀ ਜੋ ਪਾਉਂਦਾ ਅਸੀਂ ਕਾਰ ਕਰਾਉਂਦਾ ਹੈ।
ਨਾਨਕ ਦ੍ਰਿਸ਼ਟੀ ਅਵਰ ਨਾ ਆਵੈ,
ਗੁਰੂ ਜੀ ਕਹਿੰਦੇ ਸਾਡੀ ਦ੍ਰਿਸ਼ਟੀ ਵਿੱਚ ਤਾਂ ਭਾਈ ਹੋਰ ਅਵਰ ਸਥਾਨ ਚ ਕੋਈ ਆਉਂਦਾ ਨੀ, ਕੋਈ ਇੱਕ ਪਰਮੇਸ਼ਵਰੀ ਹੈ।
ਕਹੋ ਮਾਨੁਖ ਤੇ ਕਿਆ ਹੋਏ ਆਵੈ,
ਦਰਸ਼ਨ ਕਰਨ ਜੇ ਮਹਾਰਾਜ ਜੀ ਮਨੁੱਖ ਵੀ ਕੁਝ ਕਰ ਸਕਦਾ ਹੈ ਨਾ, ਤਾਂ ਸਾਹਿਬ ਫਰਮਾਉਂਦੇ ਮਨੁੱਖ ਤੋਂ ਦੱਸੋ ਭਾਈ ਮਾਣ ਦਾ ਖਾਧਾ ਜਿਹੜਾ ਇਸ ਪਾਸੋਂ ਕੀ ਬਣਿਆ ਆਉਂਦਾ, ਨਹੀਂ ਹੋ ਸਕਦਾ ਕੁਝ।
ਜੋ ਤਿਸ ਭਾਵੈ ਸੋਈ ਕਰਾਵੈ,
ਸੱਚੇ ਪਾਤਸ਼ਾਹ ਦੀ ਖੇਲ ਬਣਾਈ ਹੋਈ ਆ ਉਹਦੀ ਸੱਤਾ ਪਾ ਕੇ, ਜੋ ਤਿਸ ਨੂੰ ਪਾਉਂਦਾ ਹੈ ਉਸੇ ਪ੍ਰਕਾਰ ਉਹ ਸੁਤੰਤਰ ਹੈ ਪਰਮੇਸ਼ਰ, ਕਿਸੇ ਦੇ ਅਧੀਨ ਨੀ, ਕਾਲ ਤੇ ਕਰਮਾਂ ਦੇ ਅਧੀਨ ਨੀ, ਉਸੇ ਪ੍ਰਕਾਰ ਕਰਾਉਂਦਾ, ਉਹਦੀ ਸੁਤੰਤਰਤਾ ਦੱਸ ਰਹੇ ਹਨ।
ਇਸ ਕੈ ਹੱਥ ਹੋਏ ਤਾਂ ਸਭ ਕਿਛ ਲੈ,
ਇਸ ਕੁਛ ਅਲਪਗ ਜੀਵ ਦੇ ਹੱਥ ਕੁਝ ਹੋਵੇ ਅਧੀਨ ਹੋਵੇ ਤਾਂ ਸਭ ਕੁਝ ਨਾ ਪ੍ਰਾਪਤ ਕਰ ਲੈ, ਕਿੰਨਾ ਇਹ ਚਾਹੁੰਦਾ ਇਹਨੂੰ ਪ੍ਰਾਪਤ ਨੀ ਫੇਰ ਵੀ ਹੁੰਦਾ।
ਜੋ ਤਿਸ ਭਾਵੈ ਸੋਈ ਕਰੇ,
ਜਾਨੀ ਸਰਵ ਕਲਾ ਸਮਰੱਥ ਹੈ, ਜੋ ਤਿਸ ਨੂੰ ਪਾਉਂਦਾ ਉਹੀ ਪਰਮੇਸ਼ਰ ਕਰਦਾ ਤੇ ਕਰੇ ਕਰਾਉਂਦਾ ਹੈ।
ਅਨਜਾਨਤ ਵਿਖਿਆ ਮਹਿ ਰਚੈ,
ਕਿ ਇਹ ਵਿਸ਼ਿਆਂ ਵਿੱਚ ਕਿਉਂ ਰਚਿਆ ਹੋਇਆ ਹੈ, ਤੁਸੀਂ ਦੱਸੋ ਵੀ ਅਣਜਾਣ ਪੁਣੇ ਚ ਰਚਦਾ ਹੈ, ਬਿਨਾਂ ਜਾਣੇ ਤੋਂ ਵਿਸ਼ਿਆਂ ਦੇ ਚ ਰਾਤ ਦਿਨ ਰਚਿਆ ਰਹਿੰਦਾ ਹੈ।
ਜੇ ਜਾਣਤ ਆਪਣ ਆਪ ਬਚੈ,
ਇਹਨੂੰ ਸਮਝ ਹੋਵੇ ਆਪਣੇ ਆਪ ਵਿਸ਼ਿਆਂ ਤੋਂ ਬਚ ਨਾ ਸਕੇ, ਇਹ ਬਚ ਸਕਦਾ ਨੀ, ਇਹਨੂੰ ਨਿਰੰਤਰ ਜਾਣ ਨਾ ਕਰੋ, ਵਿਸ਼ਿਆਂ ਵਿੱਚ ਰਚਿਆ ਰਹਿੰਦਾ ਹੈ, ਇਹ ਅਣਜਾਣ ਪੁਣੇ ਚ ਰਚਦਾ ਨਾ ਅਗਿਆਤ ਪੁਰੇ ਕਰਕੇ ਹੀ। ਜੇ ਇਹਨੂੰ ਗਿਆਨ ਹੋਵੇ ਆਪਣੇ ਸਰੂਪ ਦਾ, ਆਪਣੇ ਆਪ ਦਾ ਵਿਕਾਰਾਂ ਤੋਂ ਵਿਚਾਰ ਨਾ ਰੱਖੇ,
ਪਰਮੇ
ਇਸ ਕਰਕੇ ਨੂੰ ਆਪਣਾ ਬੋਧ ਨੀ, ਆਪਣਾ ਗਿਆਨ ਹੀ ਭੁੱਲ ਚੁੱਕਾ ਹੈ। ਜਿਵੇਂ ਕਿਸੇ ਦੀਆਂ ਅੱਖਾਂ ਦੇ ਅੱਗੇ ਬੱਠਲ ਮੂਧਾ ਮਾਰਦੀ ਉਹਦੀ ਨਿਗਾਹ ਬੰਦ ਹੋ ਜਾਂਦੀ ਹੈ, ਐ ਗਿਆਨ ਪਰਦਾ ਪਾ ਛੱਡਿਆ ਵੜਨ ਦਾ ਇਹਨਾਂ ਦੇ ਉੱਤੇ।
ਪਰਮੇ ਭੁੱਲਾ ਦਹਿ ਦਿਸ ਧਾਵੈ,
ਵਿੱਚ ਭੁੱਲਿਆ ਦਸੋ ਦਿਸਾ ਦੇ ਪਦਾਰਥਾਂ ਚ ਦੌੜਦਾ ਫਿਰਦਾ ਰਹਿੰਦਾ ਹੈ।
ਨਿਮਖ ਮਾਨ
ਇੰਦਰੀਆਂ ਵਿਸ਼ਿਆਂ, ਦਸਾਂ ਇੰਦਰੀਆਂ ਦੇ ਵਿਸ਼ਿਆਂ ਦਾ ਸਾਰਿਆਂ ਉਹਨਾਂ ਪਦਾਰਥਾਂ ਦੀ ਤਰਫ ਦੌੜਦਾ ਹੈ।
ਨਿਮਖ ਮਾਹ ਚਾਰ ਕੁੰਟ ਫਿਰ ਆਵੇ,
ਦੇਖੋ ਅੱਖ ਦੇ ਖੋਲਣ ਵਿਚਣ ਚ ਫੁਰਨੇ ਨਾਲ ਚਾਰੇ ਕੁੰਟਾਂ ਉੱਤਰ ਦੱਖਣ ਪੂਰਵ ਪਹਚਣ ਸਾਰੇ ਵਿਚਰੇ ਆਉਂਦਾ ਹੈ।
ਕਰ ਕਿਰਪਾ ਜਿਸ ਆਪਣੀ ਭਗਤ ਦੇ,
ਭਰਮ ਚ ਭੁੱਲਿਆ ਦੌੜਦਾ ਫਿਰਦਾ ਹੈ, ਜੇ ਕਿਰਪਾ ਦ੍ਰਿਸ਼ਟੀ ਮਹਾਰਾਜ ਕਰ ਦੇਣ, ਸਾਧ ਸੰਗਤ ਨਾਲ ਮਿਲਾ ਕੇ ਆਪਦੀ ਪ੍ਰੇਮਾ ਭਗਤੀ ਬਖਸ਼ ਦੇਣ।
ਨਾਨਕ ਤੇ ਜਨ ਨਾਮ ਮਿਲੇ,
ਗੁਰੂ ਜੀ ਕਹਿੰਦੇ ਉਹ ਪੁਰਖ ਨਾਮੀ ਦੇ ਨਾਲ ਨਾਮ ਕਰਕੇ ਮਿਲ ਜਾਂਦੇ ਉਸ ਪਰਮੇਸ਼ਵਰ ਦੇ ਨਾਲ।
ਖਿਨ ਮਹਿ ਨੀਚ ਕੀਟ ਕਉ ਰਾਜ,
ਫਿਰ ਵਾਹਿਗੁਰੂ ਦੀ ਸਮਰੱਥਾ ਦੱਸਦੇ ਹੈ, ਜੇ ਚਾਹੇ ਪਰਮੇਸ਼ਵਰ ਖਿਨ ਦੇ ਵਿੱਚ ਜਿਹੜੇ ਨੀਵੇਂ ਤੋਂ ਨੀਵੇਂ ਕੀੜੇ ਹੈ ਕਿਸੇ ਦੀ ਨਿਗਾਹ ਚ ਨਹੀਂ ਆਉਂਦੇ, ਉਹਨਾਂ ਨੂੰ ਪਾਤਸ਼ਾਹ ਬਣਾ ਦਿੰਦਾ ਹੈ, ਜਿਵੇਂ ਸੱਤਵੇਂ ਪਾਤਸ਼ਾਹ ਨੇ ਪੇਟ ਬਜਾਉਣ ਵਾਲੇ ਫੂਲਕਿਆਂ ਨੂੰ ਰਾਜ ਬਖਸ਼ਦਾ ਸੀ।
ਪਾਰ ਬ੍ਰਹਮ ਗਰੀਬ ਨਿਵਾਸ,
ਇਸ ਪ੍ਰਕਾਰ ਨੀਚ ਜਿਹੜਾ ਨੀਵਾਂ ਕੀੜੇ ਦੀ ਨਿਆਈ ਹੈ, ਇਹ ਜੀਵ ਤੁਛਲ ਪੱਗ ਹੋ ਰਿਹਾ, ਚਾਹੇ ਇਹਨੂੰ ਬ੍ਰਹਮ ਗਿਆਨ ਦਾ ਪ੍ਰਕਾਸ਼ ਰੂਪੀ ਰਾਜ ਬਖਸ਼ ਦਿੰਦਾ ਜੇ ਭਾਵੇ ਤਾਂ।
ਪਾਰ ਬ੍ਰਹਮ ਗਰੀਬ ਨਿਵਾਜ,
ਉਹਨਾਂ ਤੋਂ ਪਾਰ ਹੈ, ਬ੍ਰਹਮ ਵਿਆਪਕ ਹੈ, ਗਰੀਬਾਂ ਨੂੰ ਨਵਾਜਣ ਵਾਲਾ ਪਾਲਣ ਵਾਲਾ ਉਹਦਾ ਸੁਭਾਅ ਹੈ।
ਜਾ ਕਾ ਦ੍ਰਿਸ਼ਟ ਕਸ਼ੂ ਨਾ ਆਵੈ,
ਕੋਈ ਕਿਸੇ ਪ੍ਰਕਾਰ ਦਾ ਨਾ ਪਦਾਰਥ, ਨਾ ਕੋਈ ਜਾਇਦਾਦ, ਨਾ ਪ੍ਰਤਾਪ, ਨਾ ਉਹਦਾ ਕੋਈ ਭੇਖ ਨਿਗਾਹ ਚ ਨਾ ਆਵੇ ਕਿਸੇ ਦੀ, ਇੰਨਾ ਦੁਨੀਆਂ ਦੀ ਨਿਗਾਹ ਚੋਂ ਗਿਰਿਆ ਹੋਇਆ ਹੋਵੇ, ਕੋਈ ਜਾਣੇ ਹੀ ਨਾ ਜਿਸ ਨੂੰ।
ਤਤਕਾਲ ਦਹਿ ਦਿਸ ਪ੍ਰਗਟਾਵੈ,
ਮੇਰਾ ਵਾਹਿਗੁਰੂ ਝੱਟ ਹੀ ਉਹਨੂੰ ਦੱਸੋ ਦੱਸੋ ਜੈਸਾ ਪ੍ਰਤਾਪ ਤੇਜ ਕਰਕੇ ਸਾਰੀ ਦੁਨੀਆਂ ਚ ਪ੍ਰਗਟ ਕਰਾ ਦਿੰਦਾ, ਜਾਣਿਆ ਜਾਂਦਾ, ਉਹ ਸੂਰਜ ਵਾਂਗੂ ਚਮਕੀਲਾ ਜੀਵਨ ਬਣ ਜਾਂਦਾ ਹੈ।
ਜਾ ਕਉ ਆਪਣੀ ਕਰੈ ਬਖਸੀ,
ਵਾਹਿਗੁਰੂ ਐਸਾ ਸਮਰੱਥ ਹੈ ਜਿਨ੍ਹਾਂ ਦੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਦੁਆਰਾ ਨਾਮ ਦੀ ਬਖਸ਼ਿਸ਼ ਕਰ ਦਿੰਦਾ, ਬਖਸ਼ਿਸ਼ ਕਰ ਦਿੰਦਾ ਹੈ।
ਕਾਕਾ ਲੇਖਾ ਨਾ ਗਣੈ ਜਗਦੀ,
ਉਹ ਜਗ ਦਾ ਈਸ਼ਰ ਉਹਨਾਂ ਦਾ ਹਿਸਾਬ ਕਿਤਾਬ ਨਹੀਂ ਗਿਣਦਾ, ਸਾਰੇ ਹਿਸਾਬ ਤਾਂ ਉਹਨਾਂ ਦੇ ਮਿਟ ਜਾਂਦੇ ਹੈ, ਧਰਮ ਰਾਜ ਦਰ ਕਾਗਜ਼ ਫਾਰੇ ਜਾਂ ਨਾਨਕ ਲੇਖਾ ਸਮਝਾ।
ਜੀਉ ਪਿੰਡ ਸਭ ਤਿਸ ਕੀ
ਰਾਸ, ਜੀ ਪੈਦਾ ਕੀਤੇ ਸੂਖਮ ਸਰੀਰ ਤੇ ਪਿੰਡ ਸਥੂਲ ਸਰੀਰ, ਸਭ ਉਸੇ ਪਰਮੇਸ਼ਰ ਵੱਲੋਂ ਰਾਸ ਪੂੰਜੀ ਮਿਲੀ ਹੈ ਪ੍ਰਾਰਬਧ ਰੂਪ ਸਭ ਨੂੰ
ਘੱਟ ਘੱਟ ਪੂਰਨ ਬ੍ਰਹਮ ਪਰਗਾ
ਫਿਰ ਦੂਰ ਨਹੀਂ ਸਾਰੇ ਚਾਰ ਖਾਣੀਆਂ ਦੇ ਘਟਾਂ ਘਟਾਂ ਚ ਪੂਰਨ ਵਿਆਪਕ ਹੈ ਉਹ ਬ੍ਰਹਮ ਵਿਆਪਕ ਪ੍ਰਕਾਸ਼ ਕਰ ਰਿਹਾ ਸਾਰਿਆਂ ਚ ਪੂਰਨ ਇੱਕੋ ਜਿਹਾ ਪ੍ਰਕਾਸ਼ ਹੈ ਸਭਨਾ ਦੇ ਅੰਦਰ
ਆਪਣੀ ਬਣਤ ਆਪ ਬਣਾਈ
ਇਹ ਤਾਂ ਉਸ ਵਾਹਿਗੁਰੂ ਦੀ ਬਣਾਵਟ ਹੈ ਆਪ ਹੀ ਸੰਸਾਰ ਦੀ ਬਣਾਵਟ ਬਣਾਈ ਹੈ ਇੱਕ ਤੋਂ ਅਨੇਕ ਰੂਪ ਹੋਇਆ ਹੋਇਆ ਹੈ
ਨਾਨਕ ਜੀਵੈ ਦੇਖ ਵਡਾਈ
ਜੀ ਕਹਿੰਦੇ ਉਸ ਪਰਮੇਸ਼ਰ ਦੀ ਵਡਿਆਈ ਵੇਖ ਵੇਖ ਕੇ ਭਾਈ ਜੀਵੀ ਦਾ ਐਸਾ ਪਰਮੇਸ਼ਰ ਹੈ ਉਹ
ਇਸ ਕਾ ਬਲ ਨਾਹੀ ਇਸ ਹਾਥ
ਇਹ ਜਿਹੜਾ ਜੀਵਲ ਪੱਗ ਹੈ ਇਹਦਾ ਬਲ ਆਪਣੇ ਮੁਕਤ ਹੋਣ ਦਾ ਆਪਣੇ ਛੁੱਟਣ ਦਾ ਆਪਣੀ ਪਰਵਲ ਕਰਤਾਈ ਕਰਨ ਦਾ ਇਹ ਜ਼ੋਰ ਆਪਦੇ ਹੱਥ ਨੀ ਅਧੀਨ ਨਹੀਂ ਹੈ
ਕਰਨ ਕਰਾਵਨ ਸਰਬ ਕੋ
ਨਾਥ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਕਰਾਉਣ ਵਾਲਾ ਸਰਬ ਕਾ ਸਵਾਮੀ ਆਪ ਹੈ
ਆਗਿਆਕਾਰੀ ਬਪਰਾ ਜੀ
ਇਹ ਬਪਰਾ ਜੀਵ ਤਾਂ ਆਗਿਆਕਾਰੀ ਹੈ ਹਰ ਵਕਤ ਜਿਵੇਂ ਹੁਕਮ ਦਾ ਮਾਇਆ ਜਿਹੜੀ ਆਗਿਆਕਾਰੀ ਉਹਦੇ ਚ ਫਸਿਆ ਹੋਇਆ ਹੈ ਆਗਿਆਕਾਰੀ ਹੋ ਰਿਹਾ ਤੁਛ ਜੀਵ ਜਿਹੜਾ ਹੈ ਬੱਪੜਾ ਵਿਚਾਰਾ
ਜੋ ਤਿਸ ਭਾਵ ਹੈ ਸੋਈ ਫੁੱਲ ਥੀ
ਜੋ ਤਿਸ ਵਾਹਿਗੁਰੂ ਨੂੰ ਪਾਉਂਦਾ ਸੀ ਉਹ ਹੁੰਦਾ ਸੀ ਜੋ ਪਾਉਂਦਾ ਹੁੰਦਾ ਉਹਨਾਂ ਫੇਰ ਜਿਹੜਾ ਉਹਨੂੰ ਪਾਵੇਗਾ ਥੀ ਹੋਵੇਗਾ
ਕਬਹੂ ਊਚ ਨੀਚ ਮਹਿ ਬਸੈ
ਵੇਖੋ ਪਰਾਰਬ ਦਾ ਪ੍ਰੇਰਿਆ ਹੋਇਆ ਕਦੇ ਉੱਚੇ ਪੁਰਖਾਂ ਦੀ ਸੰਗਤ ਚ ਵਸਦਾ ਹੈ ਕਦੇ ਉੱਚੇ ਹੰਕਾਰ ਦੇ ਨਾਲ ਸਵਰਗ ਆਦਕਾਂ ਚ ਵਸਦਾ ਕਦੇ ਨੀਵੇਂ ਨਰਕ ਆਦਕਾਂ ਚ ਉੱਚੀਆਂ ਬ੍ਰਾਹਮਣ ਆਦਿਕ ਜਾਤਾਂ ਚ ਨੀਚ ਨੀਵੀਆਂ ਛੋਟੀਆਂ ਜਾਤਾਂ ਵਿੱਚ ਵਸਦਾ ਹੈ ਕਦੇ ਊਚ ਉੱਚੇ ਦਰਜੇ ਰਾਜ ਦੀ ਪ੍ਰਾਪਤੀ ਚ ਵਸਦਾ ਹੈ ਕਦੇ ਨੀਵੇਂ ਭੰਗੀ ਹੋ ਕੇ ਹੀ ਸਾਫ਼ ਕਰਦਾ ਰਹਿੰਦਾ ਹੈ ਰੂੜੀਆਂ ਇਉਂ ਨੀਵੇਂ ਥਾਂ ਚ ਵਸਦਾ ਹੈ
ਕਬਹੂ ਸੋਗ ਹਲਖ ਰੰਗ ਹੱਸੈ
ਕਦੇ ਉੱਚੀ ਸੰਗਤ ਦੇ ਵਿੱਚ ਵਸ ਕਰਕੇ ਪੁੰਨੀ ਪੁਰਖ ਕਹਾਉਂਦਾ ਕਦੇ ਨੀਵੇਂ ਪਾਪਾਂ ਵਾਲੇ ਸੰਗਤ ਕਰਕੇ ਨੀਚ ਕਹਾਉਂਦਾ ਵਸਦਾ ਹੈ
ਕਬਹੂ ਸੋਗ ਹਲਖ ਰੰਗ ਹੱਸੈ
ਪਦਾਰਥਾਂ ਦੇ ਮਿਲਣੇ ਕਰਕੇ ਬੜਾ ਖੁਸ਼ ਹੁੰਦਾ ਰੰਗ ਵਿੱਚ ਹੱਸਦਾ ਹੈ ਤੇ ਕਦੋਂ ਸੋਗ ਦਾ ਰੰਗ ਚੜ ਜਾਂਦਾ ਰੋਂਦਾ ਹੀ ਰੋਂਦਾ ਰਹਿੰਦਾ ਹਰ ਵਕਤ ਸੋਗ ਵਿੱਚ ਪਿਆ ਹੋਇਆ ਜੋ ਪਦਾਰਥ ਦਾ ਵਿਯੋਗ ਹੋ ਜਾਵੇ
ਕਬਹੂ ਨਿੰਦ ਚਿੰਦ ਵਿਵਹਾਰ
ਕਦੇ ਨਿੰਦਿਆ ਹੀ ਕਰਦਾ ਰਹਿੰਦਾ ਕਦੇ ਨਿੰਦਿਆ ਹੀ ਇਹਦੀ ਹੁੰਦੀ ਰਹਿੰਦੀ ਹੈ ਕਦੇ ਚਿੰਦ ਉਸਤਤੀ ਲੋਕਾਂ ਦੀ ਐਵੇਂ ਝੋਲੀ ਚੱਕਦਾ ਰਹਿੰਦਾ ਹੈ ਕਦੇ ਆਪ ਦੀ ਉਸਤਤੀ ਕਰਨ ਦੇ ਵਿਹਾਰ ਚ ਹੀ ਪਿਆ ਰਹਿੰਦਾ ਹੈ
ਕਬਹੂ ਊਬ ਆਕਾਸ਼ ਪਾਇਆ
ਕਦੇ ਊਬ ਉੱਚਾ ਆਕਾਸ਼ ਚ ਚੜ ਜਾਂਦਾ ਅਲੜਾ ਚੀਨ ਜਿਵੇਂ ਪੰਛੀ ਹੁੰਦੇ ਹੈ ਕਦੇ ਪਤਾਲ ਚ ਥੱਲੇ ਡਿੱਗ ਪੈਂਦਾ ਹੈ ਕਦੇ ਊਬ ਉੱਚਾ ਆਕਾਸ਼ ਵਿੱਚ ਬ੍ਰਹਮ ਲੋਕ ਚ ਜਾ ਰਹਿੰਦਾ ਹੈ ਅਤੇ ਸਵਰਗ ਆਦਿਕਾਂ ਵਿੱਚ ਜਾ ਰਹਿੰਦਾ ਹੈ ਤੇ ਕਦੇ ਪਤਾਲ ਟੇਢੀਆਂ ਜੂਨਾਂ ਚ ਪ੍ਰਾਪਤ ਹੋ ਜਾਂਦਾ ਹੈ ਇਸ ਪ੍ਰਕਾਰ ਦੀ ਹਾਲਤ ਹੈ ਜਿਵੇਂ ਊਬ ਉੱਚਾ ਆਕਾਸ਼ ਚ ਨੌਖ ਰਾਜਾ ਚੜ ਗਿਆ ਸੀ ਫਿਰ ਰਿਸ਼ੀਆਂ ਦੇ ਸਰਾਪ ਕਰਕੇ ਜੋ ਪਾਲਕੀ ਬਣਾ ਕੇ ਸੱਚੀ ਦੇ ਮੰਦਰ ਨੂੰ ਚੱਲਿਆ ਸੀ ਤੇ ਪਤਾਲ ਵਿੱਚ ਸੱਪ ਬਣ ਕੇ ਆ ਡਿੱਗ ਗਿਆ ਇਸ ਪ੍ਰਕਾਰ ਦੀ ਹਾਲਤ ਹੈ
ਕਬਹੂ ਬੇਤਾ ਬ੍ਰਹਮ ਵਿਚਾਰ
ਕਦੇ ਇਹ ਬ੍ਰਹਮ ਦੀ ਵਿਚਾਰ ਵਾਲਾ ਬੇਤਾ ਜਾਣੂ ਬਣ ਜਾਂਦਾ ਹੈ
ਨਾਨਕ ਆਪ ਮਿਲਾਵਣ
ਜਦੋਂ ਇਹੋ ਜਿਹਾ ਬਣ ਜਾਂਦਾ ਉਦੋਂ ਪਰਮੇਸ਼ਰ ਆਪ ਹੀ ਮਿਲਾਉਣ ਵਾਲਾ ਉਹਨਾਂ ਨੂੰ ਮਿਲ ਲੈਂਦਾ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ
ਕਬਹੂ ਨਿਰਤ ਕਰੈ ਬਹੁ ਭਾਂਤ
ਸਾਧ ਸੰਗਤ ਜੀ ਬਹੁਤ ਤਰ੍ਹਾਂ ਨੱਚਦਾ ਹੀ ਰਹਿੰਦਾ ਨਾਚਾ ਬਣ ਬਣ ਕੇ ਸੋ ਡਾਂਸ ਕਰਨਾ ਹੀ ਸਿਖਾਉਂਦੇ ਅੱਜ ਕੱਲ ਦੇ ਨਵਾਂ ਤਰੀਕਾ ਚੱਲਿਆ ਹੈ ਕਵੈਰ ਕਰਨ ਦਾ ਬਾਂਦਰਾਂ ਦੀਆਂ ਟੋਪੀਆਂ ਚੜਾ ਚੜਾ ਕੇ ਨਵੀਂ ਸੈਨਾ ਬਣਾ ਛੱਡੀ ਹੈ ਸਾਫ਼ ਸੂਰਤ ਰੱਖਣੀ ਦਸਤਾਰ ਰੱਖਣੀ ਉੱਕਾ ਹੀ ਭੁਲਾ ਦਿੱਤੀ ਹੈ ਸੋ ਜੋ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਉਹਨੂੰ ਭੁਲਾ ਛੱਡਿਆ ਹੈ ਅਹੀ ਜੀ ਹਾਲਤ ਵਿਗੜ ਗਈ ਹੈ ਦੁਨੀਆਂ ਦੀ ਹਾਂ ਜੀ
ਕਬਹੂ ਨਿਰਤ ਕਰੈ ਬਹੁ ਭਾਂਤ
ਬਹੁਤ ਸਾਰੀ ਕਦੇ ਬਾਂਦਰ ਜਿਵੇਂ ਨੱਚਦੇ ਰਹਿੰਦੇ ਹੈ ਦਰ ਦਰ ਦੇ ਵਿੱਚ ਅਨੇਕ ਪ੍ਰਕਾਰ ਦੀਆਂ ਨਿਰਤਕਾਰੀਆਂ ਬਹੁਤ ਤਰ੍ਹਾਂ ਕਰਦਾ ਹੈ ਕਦੇ ਨਿਰਣੇ ਕਰਦਾ ਰਹਿੰਦਾ ਬਹੁਤ ਤਰ੍ਹਾਂ ਦੇ
ਕਬਹੂ ਸੋਏ ਰਹੇ ਦਿਨ ਰਾਤ
ਕਦੇ ਰਾਤ ਦਿਨ ਆਲਸ ਦਾ ਭਰਿਆ ਹੋਇਆ ਸੁੱਤਾ ਹੀ ਰਹਿੰਦਾ ਹੈ
ਕਬਹੂ ਮਹਾ ਕ੍ਰੋਧ ਬਿਕਰਾਲ
ਕਦੇ ਕਦੇ ਬਾਹਲਾ ਐਸਾ ਕ੍ਰੋਧੀ ਹੁੰਦਾ ਬਕਰਾਲ ਅਤਿਅੰਤ ਭਿਆਨਕ ਹੋ ਜਾਂਦਾ ਹੈ ਡਰ ਦੇਣ ਵਾਲਾ
ਕਬਹੂ ਸਰਬ ਕੀ ਹੋਤ ਰਵਾਲ
ਇੰਨੀ ਗਰੀਬੀ ਚਾਹੁੰਦਾ ਸਾਰਿਆਂ ਦੀ ਰਵਾਲ ਧੂੜ ਬਣ ਜਾਂਦਾ ਹੈ
ਕਬਹੂ ਹੋਏ ਬਹਿ ਵੱਡ ਰਾਜਾ
ਵੱਡਾ ਬਾਦਸ਼ਾਹ ਬਣ ਕੇ ਬੈਠ ਜਾਂਦਾ ਹੈ
ਕਬਹੂ ਭਿਖਾਰੀ ਨੀਚ ਕਾ ਸਾਜਾ
ਮੰਗਤਾ ਬਣ ਕੇ ਨੀਵੇਂ ਸਾਜ ਵਾਲਾ ਬਣ ਜਾਂਦਾ ਹੈ, ਨੀਚਾਂ ਦੇ ਸਾਜ ਕਰਨ ਲੱਗ ਜਾਂਦਾ ਹੈ।
ਕਬਹੂੰ ਆਪ ਕੀਰਤ ਮਹਿ ਆਵੇ,
ਕਦੇ ਕੀਰਤ ਤੋਂ ਆਪ ਉਲਟ ਨਿੰਦਿਆ ਵਿਚ ਆ ਜਾਂਦਾ, ਲੋਕ ਨਿੰਦਿਆ ਕਰਨ ਲੱਗ ਜਾਂਦੇ ਹਨ।
ਕਬਹੂੰ ਭਲਾ ਕਹਾਵੇ,
ਕਦੇ ਪੁੰਨੀ ਪੁਰਖਾਂ ਦੀ ਸੰਗਤ ਕਰਕੇ ਭਲਾ ਕਹਾਉਣ ਲੱਗ ਜਾਂਦਾ ਹੈ।
ਜਿਉ ਪ੍ਰਭ ਰਾਖੈ ਤਿਵ ਹੀ ਰਹਿ,
ਪਰਮੇਸ਼ੁਰ ਸੁਤੰਤਰ ਹੈ, ਇਹ ਕਰਮਾਂ ਦੇ ਅਧੀਨ ਹੈ ਜੀਵ, ਜਿਵੇਂ ਮਹਾਰਾਜ ਸਾਹਿਬ ਰੱਖਦੇ ਉਵੇਂ ਰਹਿੰਦਾ ਹੈ।
ਗੁਰ ਪ੍ਰਸਾਦ ਨਾਨਕ ਸੱਚ ਕਹਿ,
ਸਤਿਗੁਰੂ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਗੁਰੂ ਰਾਮਦਾਸ ਸਾਹਿਬ ਦੀ ਕਿਰਪਾ ਕਰਕੇ ਇਹ ਸੱਚੇ ਬਚਨ ਕਹਿੰਦੇ ਹਾਂ।
ਕਬਹੂੰ ਹੋਏ ਪੰਡਿਤ ਕਰੇ ਬਖਿਆ,
ਕਦੇ ਵਿਦਿਆ ਪੜ੍ਹ ਕੇ ਚਾਰ ਪੋਥੀਆਂ ਵਿਦਵਾਨ ਬਣ ਜਾਂਦਾ, ਬੜੀਆਂ ਬੜੀਆਂ ਚਰਚਾ ਵਿਖਿਆਨ ਪ੍ਰਚਾਰ ਕਰਦਾ ਸਵਾ ਬਨ ਬਨ ਕੇ।
ਕਬਹੂੰ ਮੋਨ ਧਾਰੀ ਲਾਵੇ ਧਿਆਨ,
ਕਦੇ ਮੋਨ ਧਾਰ ਲੈਂਦਾ, ਬੋਲਦਾ ਨੀ ਕਿਹਾ, ਬੋਲੀ ਨੀ ਹਿਲਾਉਂਦਾ, ਧਿਆਨ ਲਾ ਕੇ ਬੈਠ ਜਾਂਦਾ ਹੈ।
ਕਬਹੂੰ ਤਟ ਤੀਰਥ ਇਸ ਨਾਲ,
ਕਦੇ ਤੀਰਥਾਂ ਦੇ ਕਿਨਾਰਿਆਂ ਤੇ ਜਾ ਬਹਿੰਦਾ, ਕਦੇ ਤੀਰਥਾਂ ਦੇ ਵਿੱਚ ਇਸ਼ਨਾਨ ਹੀ ਕਰਦਾ ਰਹਿੰਦਾ ਹੈ।
ਕਬਹੂੰ ਸਿੱਧ ਸਾਧਕ ਮੁਖ ਗਿਆ,
ਕਦੇ ਸਿੱਧਾਂ ਦੀ ਸੰਗਤ ਕਰਕੇ ਰਿੱਧੀਆਂ ਸਿੱਧੀਆਂ ਵਾਲਾ ਕਹਾਉਂਦਾ ਹੈ, ਕਦੇ ਸਾਧਕ ਸਾਧਨਾ ਕਰਨ ਵਾਲਾ ਕਹਾਉਂਦਾ ਹੈ, ਕਦੇ ਮੁਖ ਦਾ ਗਿਆਨ ਘੋਟਣ ਵਾਲਾ ਬਣ ਜਾਂਦਾ ਹੈ, ਪਤਾਂ ਦਾ ਗਿਆਨੀ ਕਹਾਉਂਦਾ ਹੈ।
ਕਬਹੂੰ ਕੀਟ ਹਸਤ ਪਤੰਗ ਹੋਏ ਜੀਆ,
ਕਦੇ ਕਹਿੰਦੇ ਕੀੜੇ ਜਿਹੜੇ ਪੈਰਾਂ ਹੇਠ ਆਉਣ ਵਾਲੇ ਬਣ ਜਾਂਦਾ ਹੈ, ਕਦੇ ਪਤੰਗ ਪਰਵਾਨੇ ਦੀਵਿਆਂ ਤੇ ਸੜਨ ਵਾਲੇ ਬਣ ਜਾਂਦਾ ਹੈ, ਕਦੇ ਹਾਥੀਆਂ ਦੀਆਂ ਜੂਨਾਂ ਬੜੀਆਂ ਬੜੀਆਂ ਧਾਰ ਲੈਂਦਾ ਹੈ, ਕਦੇ ਜੀਆ ਸਰਪਾਦਕਾਂ ਦੀਆਂ ਜੂਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ।
ਅਨਕ ਜੂਨ ਭਰਮੈ ਭਰਮੀਆ,
ਇਸ ਪ੍ਰਕਾਰ ਭਰਮ ਦਾ ਭਰਮੀਆ ਭਰਮਾਇਆ ਹੋਇਆ ਅਨੇਕਾਂ ਜੂਨਾਂ ਵਿੱਚ ਭਰਮ ਦਾ ਰਹਿੰਦਾ ਹੈ।
ਨਾਨਾ ਰੂਪ ਜਿਉ ਸਵਾਂਗੀ ਦਿਖਾਵੇ,
ਕੋਈ ਸਾਧ ਸੰਗਤ ਜੀ ਸਵਾਂਗੀ ਸਵਾਂਗ ਧਾਰ ਕੇ ਅਨੇਕ ਤਰ੍ਹਾਂ ਦੇ ਰੂਪ ਵਿਖਾਵੇ,
ਜਿਉ ਪ੍ਰਭ ਭਾਵੇ ਤਿਵੈ ਨਿਚਾਰ,
ਚੇਤਨ ਦਾ ਦੇ ਆਸਰੇ ਪਰਤਕ ਚੇਤਨ ਇਹ, ਜਿਵੇਂ ਵਾਹਿਗੁਰੂ ਨੂੰ ਭਾਉਂਦਾ ਉਵੇਂ ਨਿਰਤਕਾਰੀਏ ਤੋਂ ਨਿਰਣੇ ਰੂਪ ਕਢਾਈ ਜਾਂਦਾ ਜੂਨਾਂ ਚ ਭਰਕਣ ਰੂਪ,
ਜੋ ਤਿਸ ਭਾਵੈ ਸੋਈ ਹੋ,
ਜੋ ਤਿਸ ਵਾਹਿਗੁਰੂ ਨੂੰ ਪਾਉਂਦਾ ਭਾਈ ਉਹ ਹੀ ਹੁੰਦਾ ਹੈ।
ਨਾਨਕ ਦੂਜਾ ਅਵਰ ਨਾ
ਦੂਸਰਾ ਸਥਾਨ ਚ ਹੋਰ ਕੋਈ ਸਮਰੱਥ ਨੀ ਉਸ ਤੋਂ ਬਿਨਾ,
ਕਬਹੂੰ ਸਾਧ ਸੰਗਤ ਇਹੋ ਪਾਵੇ,
ਸਤਿਗੁਰੂ ਇਹ ਭਰਮ ਦਾ ਰਹਿੰਦਾ 84 ਲੱਖ ਜੂਨ ਚ, ਕਦੇ ਛੁਟਕਾਰਾ ਵੀ ਹੋ ਸਕਦਾ ਇਹਦਾ, ਤਾਂ ਸਤਿਗੁਰੂ ਸਾਹਿਬ ਕਹਿੰਦੇ ਹਨ
ਕਬਹੂੰ ਸਾਧ ਸੰਗਤ ਇਹੋ ਪਾਵੇ,
ਇਹਦੇ ਪੁੰਨਾ ਦਾ ਪ੍ਰੇਰਿਆ ਹੋਇਆ ਨਿਸਕਾਮ ਕਰਮਾਂ ਦਾ, ਜਦੋਂ ਕਦੋਂ ਸਤਸੰਗਤ ਸਾਧਨਾਂ ਦੀ ਜਿਨ੍ਹਾਂ ਨੂੰ ਮਨ ਨੂੰ ਸਾਧਿਆ ਹੋਇਆ ਹੈ, ਉਹ ਸ੍ਰੇਸ਼ਟ ਸੰਗਤ ਜਦੋਂ ਇਹ ਪਾ ਲਵੇ ਜੀਵ,
ਉਸ ਅਸਥਾਨ ਤੇ ਬਹੁਰ ਨਾ ਆਵੇ,
ਉਹ ਸੰਗਤ ਦੁਆਰਾ ਉਹ ਤੁਰਿਆ ਪਦ ਰੂਪੀ ਥਾਂ, ਸੱਚਖੰਡ ਰੂਪੀ ਥਾਂ, ਸਤ ਸਰੂਪ ਰੂਪੀ ਥਾਂ ਪ੍ਰਾਪਤ ਹੋ ਜਾਂਦਾ, ਮੁੜ ਕੇ ਫੇਰ ਜੂਨਾਂ ਚ ਨਹੀਂ ਆਉਂਦਾ, ਮੁਕਤ ਹੋ ਜਾਂਦਾ ਹੈ।
ਅੰਤਰ ਹੋਏ ਗਿਆਨ ਪ੍ਰਗਾ,
ਅੰਦਰ ਸਾਧ ਸੰਗਤ ਜੀ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ,
ਉਸ ਅਸਥਾਨ ਕਾ ਨਹੀਂ ਵਿਨਾਸ਼,
ਐਸਾ ਸਥਾਨ ਹੈ ਗਿਆਨ ਜਦੋਂ ਹੋ ਜਾਂਦਾ, ਸਰੂਪ ਦਾ ਅਨੁਭਵ ਨਗਰ ਤਹਾ ਸਦ ਵਸੈ, ਤਹਾ ਸੰਗਤ ਸਾਧ ਗੁਣ ਵਸੈ, ਭਗਤ ਵਸੈ ਕੀਰਤਨ ਆਧਾਰੇ, ਉਸ ਸਥਾਨ ਦਾ ਕਦੇ ਨਾਸ਼ ਨਹੀਂ ਹੁੰਦਾ ਹੈ, ਇੱਕ ਰਸ ਉਸ ਸਰੂਪ ਵਿੱਚ, ਉੱਥੇ ਜੰਮਣ ਨੀ ਮਰਨ ਨੀ ਆਵਾ ਨੀ ਗਾਉਣ ਨੀ ਹੈ,
ਮਨ ਤਨ ਨਾਮ
ਰਤੇ ਸਰੂਪ ਰੂਪੀ ਥਾਂ ਹੈ,
ਮਨ ਤਨ ਨਾਮ ਰਤੇ ਇੱਕ ਰੰਗ,
ਪ੍ਰਾਪਤ ਕਿਹਨਾਂ ਨੂੰ ਹੁੰਦਾ, ਜਿਹੜੇ ਮਨ ਕਰਕੇ ਤਨ ਕਰਕੇ ਇੱਕ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੰਗੇ ਹੋਏ ਹੈ, ਇੱਕ ਰੰਗ ਯੱਕ ਰੰਗ ਹੋ ਗਏ, ਇੱਕੋ ਹੀ ਰੂਪ ਹੋ ਗਏ ਪਰਮੇਸ਼ਰ ਚ ਮਿਲ ਕੇ,
ਸਦਾ ਬਸਹਿ ਪਾਰ ਬ੍ਰਹਮ ਕੈ ਸੰਗ,
ਪਾਰ ਬ੍ਰਹਮ ਦੇ ਨਾਲ ਭੇਦ ਹੋ ਕੇ ਜਿਵੇਂ ਨਦੀਆਂ ਨਾਲ ਸਮੁੰਦਰ ਚ ਭੇਦ ਹੋ ਕੇ ਸਮੁੰਦਰ ਰੂਪ ਬਣ ਕੇ ਬਸਦੇ ਹੈ, ਐਂ ਉਹ ਬਸਦੇ ਸਦਾ ਪਰਮੇਸ਼ਰ ਦੇ ਨਾਲ,
ਜਿਉ ਜਲ ਮਹਿ ਜਲ ਆਏ ਖਟਾਨਾ,
ਨਦੀਆਂ ਗੰਗਾ ਆਦਿਕ ਸਾਰੀਆਂ 999 ਨਦੀਆਂ ਸਮੁੰਦਰ ਜਾ ਕੇ ਹਿੰਦੁਸਤਾਨ ਦੀਆਂ ਜਾ ਪੈਂਦੀਆਂ ਹੈ, ਜਿਵੇਂ ਜਲ ਚ ਜਲ ਆ ਕੇ ਖਟਾਨਾ ਨਾਲ ਮਿਲ ਜਾਂਦਾ ਹੈ,
ਕਿਉ ਜੋਤੀ ਸੰਗ ਜੋਤ ਸਮਾਨਾ,
ਵਾਹਿਗੁਰੂ ਦੀ ਜੋਤ ਦੇ ਨਾਲ ਜਿਹੜੀ ਪਰਤਕ ਜੋਤ ਹੈ ਨਾ, ਵੱਖੋ ਵੱਖਰੀ ਸਾਡੇ ਅੰਤਾ ਕਰਨਾ ਵਿੱਚ ਕੰਮ ਕਰਦੀ, ਭਿੰਨ ਭਿੰਨ ਇਹ ਪ੍ਰਤਕ ਜੋਤ ਉਹ ਜੋਤੀ ਸਰੂਪ ਚ ਸਮਾ ਜਾਂਦੀ ਹੈ, ਭੇਦ ਹੋ ਜਾਂਦੀ ਹੈ,
ਮਿਟ ਗਏ ਗਵਨ ਪਾਏ ਬਿਸਰਾਮ,
ਫਿਰ ਇਹਨਾਂ ਦੇ ਗਵਨ ਜਿਹੜੇ 84 ਦਾ ਜਿਹੜਾ ਵਿਚਰਨਾ ਹੈ, ਗਵਨ ਕਰਨਾ ਹੈ, ਭਰਮਣਾ ਹੈ, ਇਹ ਜੂਨਾਂ ਦਾ ਗਵਨ ਮਿਟ ਗਿਆ, ਫਿਰਨਾ ਬਸਰਾਮ ਸਰੂਪ ਵਿੱਚ ਟਿਕਾ ਪਾ ਲਿਆ, ਸਥਿਤੀ ਪਾ ਲਈ,
ਨਾਨਕ ਪ੍ਰਭ ਕਾ ਸਦ ਕੁਰਬਾਨ,
ਗੁਰੂ ਦੋਸਤ ਵਾਹਿਗੁਰੂ ਦੇ ਸੈਂਕੜੇ ਵਾਰੀ ਸਦਾ ਕੁਰਬਾਨ ਜਾਂਦੇ ਹੈ, ਜਿਹੜਾ ਹੀ ਉਹ ਆਪਦੇ ਪਿਆਰੇ ਨੂੰ ਸੰਗਤ ਦੁਆਰਾ ਮੇਲ ਲੈਂਦਾ ਜੂਨਾਂ ਚ ਫਿਰ ਭਰਮਣ ਨਹੀਂ ਦਿੰਦਾ ਹੈ।